ਸ਼ਲੋਕ ਮਹੱਲਾ ਪਹਿਲਾ। ਇਹ ਸ਼ਲੋਕ ਸਿੱਧਾਂ ਦੇ ਪ੍ਰਤੀ ਮਹਾਰਾਜ ਨੇ ਉਚਾਰਨ ਕੀਤਾ ਆਪਣੇ ਮੁਖਾਰਮਿਨ ਚੋਂ ਮੁੱਖ ਸਿਧਾਂਤ ਨੂੰ ਸਮਝਾਉਂਦੇ ਹੋਏ ਸਿੱਧਾਂ ਨੂੰ ਕਹਿ ਰਹੇ ਨੇ। ਸੋਏ ਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਏ ਆਲ। ਸੋਨੇ ਦੇ ਪਰਬਤ ਭਾਵ ਸੁਮੇਰ ਪਰਬਤ ਵਿੱਚ ਚਾਹੇ ਗੁਫਾ ਬਣਾ ਕੇ ਰਹਿਣਾ ਕਰੇ, ਚਾਹੇ ਪਾਣੀ ਵਿੱਚ ਖੜਾ ਰਹੇ ਕਹਿ ਤੋਂ ਭਾਵ ਹੁੰਦਾ ਜਾਂ ਫਿਰ ਪਤਾਲ ਵਿੱਚ ਰਹੇ। ਇਹ ਸੋਏ ਨੇ ਕਹਿ ਪਰਬਤ ਜਿਹੜਾ ਸੁਮੇਰ ਪਰਬਤ ਹੈ ਇਹ ਹੈ ਨਹੀਂ, ਵਿਦਵਾਨ ਕਹਿੰਦੇ ਨੇ ਹੈ ਨਹੀਂ, ਹਾਂ ਹੈ ਨਹੀਂ ਗਾ, ਤੁਹਾਡੇ ਲਈ ਨਹੀਂ ਹੈ। ਪਰ ਗੁਰਮੁਖੋ ਇਹ ਜਦੋਂ ਦਿਵ ਦ੍ਰਿਸ਼ਟੀ ਖੁੱਲਦੀ ਹੈ ਸਿਰਫ ਉਦੋਂ ਹੀ ਦਿਖਦਾ, ਉਦਾਂ ਨਹੀਂ ਦਿਖਦਾ। ਇਹ ਸੁਮੇਰ ਪਰਬਤ ਬਹੁਤ ਵਿਸ਼ੇਸ਼ ਹੈ, ਗੁਪਤ ਚੀਜ਼ ਹੈ ਇਹ। ਇਸ ਕਰਕੇ ਸੁਮੇਰ ਪਰਬਤ ਜਿਹੜਾ ਹੈ ਤਾਂਹੀਓ ਉਹਨੂੰ ਸੋਨੇ ਦਾ ਪਰਬਤ ਕਹਿੰਦੇ, ਗੁਪਤ ਰੂਪ ਦੇ ਵਿੱਚ ਹੈ। ਇਹਦੀ ਬਣਤਰ ਵੀ ਹੋਰ ਹੀ ਢੰਗ ਦੀ ਹੈ, ਉੱਪਰੋਂ ਚੌੜਾ ਥੱਲਿਓਂ ਬਿਲਕੁਲ ਹੀ ਛੋਟਾ ਜਿਹਾ, ਅਜੀਬ ਕਿਸਮ ਦਾ ਹੀ ਹੈ। ਕਹਿ ਵਿੱਚ ਧਰਤੀ ਕਹਿ ਆਕਾਸੀ ਉਰਧ ਰਹਾਂ ਸਿਰ ਪਾਰ। ਧਰਤੀ ਵਿੱਚ ਰਹਿਣਾ ਕਰੇ ਜਾਂ ਤਾਂ ਫਿਰ, ਜਾਂ ਕਹਿੰਦੇ ਆਕਾਸ਼ ਵਿੱਚ ਰਹਿਣਾ ਕਰੇ, ਚਾਹੇ ਸਿਰ ਪਰ ਨੇ ਉਲਟਾ ਹੋ ਕੇ ਰਹਿਣਾ ਕਰੇ। ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾ ਸਦਾ ਕਾਰ। ਪੂਰਨ ਕਰਕੇ ਭਾਵ ਬਹੁਤ ਸਾਰੇ ਕਾਇਆ ਉੱਤੇ ਕੱਪੜੇ ਪਹਿਰਨਾ ਕਰੇ, ਫਿਰ ਉਹਨਾਂ ਕੱਪੜਿਆਂ ਦੇ ਧੋਣ ਦੀ ਸਦਾ ਕੰਮ ਵਿੱਚ ਲੱਗਿਆ ਰਹੇ। ਬੱਗਾ ਰੱਤਾ ਪੀਲਾ ਕਾਲਾ ਬੇਦਾ ਕਰੀ ਪੁਕਾਰ। ਬੱਗਾ ਹੁੰਦਾ ਚਿੱਟੀ ਪੁਸ਼ਾਕ, ਬੱਗਾ ਬੱਗਾ ਹੁੰਦਾ ਹੰਸ ਅਵਤਾਰ ਦੀ ਉਪਾਸ਼ਨਾ ਸਹਿਤ ਹੋ ਕੇ ਚਾਹੇ ਸ਼ਾਮ ਵੇਦ ਨੂੰ ਪੁਕਾਰ ਨਾ ਕਰੇ। ਰੱਤਾ ਹੁੰਦਾ ਲਾਲ, ਲਾਲ ਪੁਸ਼ਾਕ ਪਾ ਕੇ ਰੱਤਾ ਸ੍ਰੀ ਰਾਮ ਚੰਦਰ ਦੀ ਉਪਾਸ਼ਨਾ ਸਹਿਤ ਹੋ ਕੇ ਚਾਹੇ ਰਿਗ ਵੇਦ ਨੂੰ ਪੁਕਾਰ ਨਾ ਕਰੇ। ਪੀਲਾ ਹੁੰਦਾ ਪੀਲੀ ਪੁਸ਼ਾਕ ਪਾ ਕੇ ਪੀਲਾ ਕ੍ਰਿਸ਼ਨ ਦੀ ਉਪਾਸ਼ਨਾ ਸਹਿਤ ਹੋ ਕੇ ਚਾਹੇ ਜੁਜੁਰਵੇਦ ਨੂੰ ਪੁਕਾਰ ਨਾ ਕਰੇ। ਕਾਲਾ ਹੁੰਦਾ ਕਾਲੀ ਪੁਸ਼ਾਕ ਪਾ ਕੇ, ਭਾਵੇਂ ਕਾਲਾ ਹੁੰਦਾ ਇਹ ਅੱਗੇ ਨੂੰ ਆਊਗਾ ਨੇਕ ਲੰਕ ਅਵਤਾਰ ਜੀ ਨੇ ਕਾਲਾ ਬਾਣਾ ਪਾ ਕੇ ਆਉਣਾ, ਨੇਕ ਲੰਕ ਦੀ ਉਪਾਸ਼ਨਾ ਸਹਿਤ ਹੋ ਕੇ ਚਾਹੇ ਅਥਰਬਣ ਵੇਦ ਨੂੰ ਪੁਕਾਰ ਨਾ ਕਰੇ। ਇਹ ਚਾਰ ਰੰਗ ਨੇ ਇੱਥੇ ਜਿਹੜਾ ਦਿੱਤਾ, ਇੱਕ ਤਾਂ ਬੱਗਾ ਚਿੱਟਾ, ਇੱਕ ਪੀਲਾ ਅਤੇ ਇੱਕ ਕਾਲਾ। ਰੱਤਾ ਤਾਂ ਨਹੀਂ ਮਹਾਰਾਜ ਨੇ ਕਿਹਾ, ਖਾਲਸੇ ਦੇ ਚਾਰ ਰੰਗ ਨੇ, ਇਸ ਕਰਕੇ ਖਾਲਸਾ ਚਾਰ ਰੰਗ ਪਹਿਨ ਸਕਦਾ, ਚਿੱਟਾ ਨੀਲਾ ਪੀਲਾ ਅਤੇ ਕਾਲਾ। ਇਹ ਰੰਗ ਚਾਰ ਪ੍ਰਵਾਨ ਹਨ। ਹੋਏ ਕੁਚੀਲ ਰਹਾਂ ਮਲ ਧਾਰੀ ਦੁਰਮਤ ਮਤ ਵਿਕਾਰ। ਕਹਿੰਦੇ ਦੰਦਾਂ ਉੱਪਰ ਮੈਲ ਨੂੰ ਧਾਰ ਕੇ ਚਾਹੇ ਕੁਚੀਲ ਸਰੇਵੜਾ ਬਣ ਕੇ ਰਹੇ, ਪਰ ਮੱਤੀ ਵਿਖੇ ਜਿਹੜਾ ਨਾ ਦੁਰਮਤ ਖੋਟੀ ਸਿੱਖਿਆ ਪ੍ਰਾਪਤ ਹੋਣ ਕਰਕੇ ਉੱਪਰਲੇ ਪਿੱਛੇ ਜਿਹੜੇ ਦੱਸੇ ਸਾਰੇ ਸਾਧਨ ਕੀਤੇ ਹੋਏ ਵਿਕਾਰਾਂ ਰੂਪ ਹੀ ਨੇ। ਤਾਂ ਸਿੱਧਾ ਨੇ ਕਿਹਾ, ਆਪ ਜੀ ਕੁਝ ਤਾਂ ਬਣੇ ਹੋਵੋਗੇ, ਤਰ ਕੋਈ ਨਾ ਕੋਈ ਭੇਖ ਤਾਂ ਧਾਰਨ ਕੀਤਾ ਹੋਵੇਗਾ। ਤਾਂ ਸਤਿਗੁਰੂ ਉੱਤਰ ਦਿੰਦਿਆਂ ਹੋਏ ਫਰਮਾਉਂਦੇ ਨੇ, ਨਾ ਹਾਂ ਪਿੱਛੇ ਵੀ ਮੈਂ ਕੁਝ ਨਹੀਂ ਸੀ, ਨਾ ਮੈਂ ਹੁਣ ਵੀ ਮੈਂ ਕੁਝ ਨਹੀਂ ਹਾਂ, ਨਾ ਹਾਂ ਹੋਵਾਂ ਨਾ ਹੀ ਮੈਂ ਅੱਗੇ ਨੂੰ ਕੁਝ ਹੋਵਾਂਗਾ। ਨਾਨਕ ਸ਼ਬਦ ਵਿਚਾਰ, ਮਹਾਰਾਜ ਕਥਨ ਕਰਦੇ, ਮੈਂ ਤਾਂ ਕੇਵਲ ਗੁਰ ਸ਼ਬਦ ਦੇ ਭਾਵ ਬ੍ਰਹਮ ਦੀ ਵਿਚਾਰ ਕਰਦਾ ਬਸ। ਨਾ ਮੈਂ ਪਿੱਛੇ ਸੀ, ਨਾ ਮੈਂ ਹੁਣ ਹਾਂ, ਨਾ ਮੈਂ ਅੱਗੇ ਨੂੰ ਹੋਵਾਂਗਾ, ਮੈਂ ਤਾਂ ਸਿਰਫ ਬ੍ਰਹਮ ਦੀ ਵਿਚਾਰ ਕਰਨ ਵਾਲਾ ਹਾਂ ਬਸ। ਮਹੱਲਾ ਪਹਿਲਾ। ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ। ਇਹ ਜੀਵ ਕੱਪੜੇ ਨੂੰ ਧੋਂਦਾ ਅਤੇ ਕਾਇਆ ਸਰੀਰ ਨੂੰ ਸਾਬਣ ਲਾ ਕੇ ਪਖਾਲੇ ਤੋਂ ਭਾਵ ਧੋਂਦਾ, ਆਪ ਹੀ ਸੰਜਮੀ ਹੋ ਕੇ ਬੈਠਾ। ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰੋਂ ਮਲ ਮਲ ਧੋਵੈ। ਅੰਤਕਰਨ ਵਿੱਚ ਜਿਹੜੀ ਰਾਗ ਦਵੈਸ਼ ਹੋਮੈ ਹੰਕਾਰ ਵਿਸ਼ਿਆਂ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ ਨਾ, ਸੋ ਮਰਨ ਜਿਹੜੀ ਮੈਲ ਹੁੰਦੀ ਹੈ ਵਰਨ ਦੀ ਮੈਲ ਹੈ, ਇਸੇ ਪ੍ਰਕਾਰ ਅਖੇਪ ਦੀ ਵਿਖੇਪ ਦੀ ਮੈਲ ਲੱਗੀ ਹੋਈ ਹੈ, ਮਲ ਵਿਖੇਪ ਅਵਰਨ ਦੀ ਮੈਲ, ਵਿਕਾਰਾਂ ਦੀ ਮੈਲ, ਈਰਖਾ ਦੀ ਮੈਲ, ਤ੍ਰਿਸ਼ਨਾ ਦੀ ਮੈਲ, ਹਉਮੈ ਦੀ ਮੈਲ, ਰਾਗ ਦਵੈਸ਼ ਦੀ ਮੈਲ, ਮੈਲ ਹੀ ਮੈਲ। ਉਹਨੂੰ ਨਿਵਿਰਤ ਕਰਨਾ ਤਾਂ ਜਾਣਦਾ ਨਹੀਂ, ਅਤੇ ਬਾਹਰੋਂ ਸਰੀਰ ਨੂੰ ਅਤੇ ਕੱਪੜਿਆਂ ਨੂੰ ਮਲ ਮਲ ਕੇ ਧੋਂਦਾ, ਪ੍ਰੈਸ ਕਰਦਾ, ਚਿੱਟੇ ਚਮਕਾਉਂਦਾ। ਅੰਧਾ ਭੂਲ ਪਿਆ ਜਮ ਜਾਲੇ। ਇਹ ਅੰਨਾ ਗਿਆਨੀ ਬੰਦਾ ਇਸ ਤਰ੍ਹਾਂ ਦੇ ਕਰਮਾਂ 'ਚ ਭੁੱਲ ਕੇ ਜਮਾਂ ਦੇ ਜਾਲ 'ਚ ਜਾ ਪੈਂਦਾ। ਕੱਪੜਿਆਂ 'ਤੇ ਇੰਨਾ ਜ਼ੋਰ, ਇੱਕ ਵਾਰ ਤੁਰੇ ਜਾਣ, ਸੋ ਕਬੀਰ ਜੀ ਤੁਰੇ ਜਾਣ 'ਤੇ ਇੱਕ ਬੰਦਾ ਪੱਗ ਬੰਨ ਰਿਹਾ। ਕਬੀਰ ਜੀ ਜੰਗਲ 'ਚ ਬਹਿ ਕੇ ਭਗਤੀ ਕਰ, ਦੋ ਤਿੰਨ ਘੰਟਿਆਂ ਬਾਅਦ ਮੁੜੇ ਉਹ ਫੇਰ ਮੁੜੇ ਜਦੋਂ ਤਾਂ ਵਾਪਸ ਆਏ ਤਾਂ ਉਹ ਬੰਦਾ ਫੇਰ ਪੱਗ ਬੰਨ ਰਿਹਾ। ਉਹ ਕਬੀਰ ਜੀ ਕਹਿੰਦੇ ਉਹ ਇੰਨਾ ਟਾਈਮ ਪੱਗ ਬੰਨਣ 'ਤੇ, ਕਹਿੰਦੇ ਜੀ ਇਹ ਆਹ ਨਹੀਂ ਲੜ ਠੀਕ ਆਉਂਦਾ, ਆਹ ਨਹੀਂ ਪੇਚ ਠੀਕ ਆਉਂਦਾ। ਉਹ ਕਹਿੰਦੇ ਗੱਲ ਸੁਣ, ਜੇ ਇੰਨਾ ਇੰਨਾ ਟਾਈਮ ਪੱਗ ਬੰਨਣ 'ਤੇ ਲਾਏਗਾ ਤਾਂ ਰਾਮ ਦਾ ਨਾਮ ਕਦ ਜਪੇਗਾ? ਇਹਨੂੰ ਚੁੱਪ ਕਰਕੇ ਗੋਲ ਜੀ ਘੁਮਾ ਅਤੇ ਤੁਰਦਾ ਲੱਗ। ਉਹੀ ਹੁਣ ਦੋ ਘੰਟੇ ਰਾਮ ਰਾਮ ਕਰਦਾ ਤੂੰ, ਪੱਗ ਬੰਨਣ ਨੂੰ ਪੰਜ ਮਿੰਟ 'ਚ ਪੱਗ ਬੰਨੀ ਜਾਂਦੀ ਹੈ। ਕਈ ਪੱਗ ਬੰਨਦੇ ਆਹ ਲੜ ਮੋੜ, ਫਿਰ ਢਾ, ਫਿਰ ਮੂੰਹ 'ਚ ਦੇ ਦੇ ਕੇ ਉਹ ਥੁੱਕ ਜਾਂ ਨਾਲ ਚੱਟੀ ਜਾਂਦੇ ਰਹਿੰਦੇ ਨੇ। ਪੱਗ ਬੰਨਣ 'ਤੇ ਹੀ ਇੰਨਾ ਇੰਨਾ ਟਾਈਮ ਲਾਤਾ ਅਤੇ ਹੋਰ ਕੀ ਕਰਨਾ ਸੀ? ਨਿਤਨੇਮ ਨੂੰ ਕਹੋ ਤਾਂ ਪੰਜ ਬਾਣੀਆਂ ਪੜ੍ਹਨੀਆਂ ਨਹੀਂ ਅਤੇ ਉਹਦਾ ਪੱਗ 'ਤੇ ਇੱਕ ਘੰਟਾ ਲਾਤਾ। ਜਿਹੀ ਜੀ ਬੰਨਗੀ ਬੰਨਗੀ ਗੁਰਮੁਖਾਂ ਦਾ ਹਿਸਾਬ ਨਹੀਂ ਹੈਜਾ ਹੁੰਦਾ। ਸਜਾ ਸਜਾ ਕੇ ਫਿਰ ਅੱਖਾਂ ਨੂੰ ਸਜਾ ਸਜਾ ਕੇ ਸੁਰਮੇ ਪਾਉਣੇ, ਕੰਨਾਂ 'ਤੇ ਜ਼ੋਰ ਲਾੜਨਾ, ਨਹੁੰਾਂ 'ਤੇ ਜ਼ੋਰ ਲਾੜਨਾ। ਮਹਾਰਾਜ ਕਹਿੰਦੇ ਸਰੀਰ 'ਤੇ ਸਾਰਾ ਟਾਈਮ ਲਾ ਦੇਣਾ। ਇਹ ਰੋਟੀ 'ਤੇ ਕਈ ਬਹੁਤ ਟਾਈਮ ਲਾਉਂਦੇ, ਜਿਉਂ ਲੱਗਦੇ ਕਈ ਨਹਾਉਣ ਵੜਦੇ ਤਾਂ ਦੋ ਦੋ ਘੰਟੇ ਨਹਾਉਣੋਂ ਹੀ ਨਿਕਲਦੇ। ਮਹਾਰਾਜ ਕਹਿੰਦੇ ਸਰੀਰ 'ਤੇ ਇੰਨਾ ਜ਼ੋਰ ਲਾਈ ਜਾਂਦੇ ਤੁਸੀਂ ਅਤੇ ਅੰਤਰ ਮੈਲ ਲੱਗੀ ਨਹੀਂ ਜਾਣ, ਬਾਹਰੋਂ ਮਲ ਮਲ ਧੋਵੇ, ਬਾਹਰੋਂ ਇੰਨੀ ਵਾਰ ਸਾਬਣ ਲਾਉਂਦਾ, ਫਿਰ ਕਰੀਮਾਂ ਜੀਆਂ ਲਾਉਂਦਾ, ਫਿਰ ਹੋਰ ਬਾਡੀ ਲੋਸ਼ਨ ਲਾਉਂਦਾ। ਉਹ ਕਹਿੰਦੇ ਅੰਦਰਲਾ ਕਰਨਾ ਸਾਫ਼, ਉਹ ਕਰ ਲੈ, ਇਹ ਤਾਂ ਸੰਸਕਾਰ ਹੋ ਜਾਣੀ ਬਾਡੀ ਤੇਰੀ, ਬਾਅਦ ਵਿੱਚ ਸਵਾਜ ਹੀ ਰਹਿ ਜਾਣੀ ਬਾਅਦ 'ਚ। ਵਸਤ ਪਰਾਏ ਆਪਣੀ ਕਰ ਜਾਂਦਾ ਹਉਮੈ ਵਿੱਚ ਦੁੱਖ ਘਾਲੇ। ਇਹ ਦੇਹ ਰੂਪ ਪਰਾਈ ਜਿਹੜੀ ਬਗਾਨੀ ਵਸਤੂ ਹੈ, ਕਾਲ ਦਾ ਖਾਜਾ, ਅੱਗ ਦਾ ਖਾਜਾ, ਇਹਨੂੰ ਆਪਣੀ ਕਰਕੇ ਸਮਝਦਾ। ਹੰਕਤਾ ਮਮਤਾ ਵਿੱਚ ਲੱਗ ਕੇ ਦੁੱਖਾਂ ਨੂੰ ਪਾਉਂਦਾ ਫਿਰ ਇਹ। ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਤੇ ਆਵੈ। ਮਹਾਰਾਜ ਕਥਨ ਕਰਦੇ ਗੁਰਮੁਖ ਬਣ ਕੇ ਗੁਰੂ ਸਾਹਿਬ ਦੇ ਰਾਹੀਂ ਗੁਰਾਂ ਦੁਆਰਾ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਵੇ ਤਾਂ ਇਹਦੇ ਅੰਦਰੋਂ ਹਮਤਾ ਮਮਤਾ ਦੀ ਫੇਰ ਮੈਲ ਟੁੱਟਦੀ। ਮਹਾਰਾਜ ਉਹ ਕਿਵੇਂ ਤੋੜੀਏ ਜੀ? ਨਾਮ ਜਪੈ ਨਾਮੋ ਆਰਾਧੇ ਨਾਮੇ ਸੁੱਖ ਸਮਾਵੈ। ਕਹਿੰਦੇ ਬਾਣੀ ਦੁਆਰਾ ਨਾਮ ਨੂੰ ਜਪੇ, ਮਨ ਕਰਕੇ ਨਾਮ ਨੂੰ ਆਰਾਧਨਾ ਕਰੇ, ਫਿਰ ਨਾਮ ਕਰਕੇ ਸੁੱਖਾਂ ਵਿੱਚ ਬੰਦਾ ਸਮਾ ਜਾਂਦਾ। ਇੰਨਾ ਅੱਜ ਮਹਾਰਾਜ ਨੇ ਕਿਹਾ ਕੱਪੜਿਆਂ 'ਤੇ ਨਹੀਂ ਇੰਨਾ ਜ਼ੋਰ ਲਾਈ ਜਾਓ, ਸਰੀਰ 'ਤੇ ਹੀ ਐਵੇਂ ਹੀ ਸਜਾਵਟਾਂ ਕਰ ਕਰਕੇ ਵੀ ਟਾਈਮ ਤਾਂਹੀਓ ਕਹਿੰਦੇ ਨੇ ਬਿਜ਼ੀ ਬਿਜ਼ੀ ਕਰਦੇ ਰਹਿੰਦੇ, ਬਿਜ਼ੀ ਬਹੁਤ ਜ਼ਿਆਦਾ ਹੈ, ਬਿਜ਼ੀ ਨੂੰ ਘਟਾਓ ਥੋੜ੍ਹਾ ਜਿਹਾ, ਨਾਮ ਵਾਲੇ ਪਾਸੇ ਜ਼ੋਰ ਲਾਈਏ ਆਪਾਂ। ਪੰਥ ਦਾ ਵੀ ਕਦੇ ਸੋਚ ਲਿਆ ਕਰੋ, ਕੌਮ ਦੀ ਚੜ੍ਹਦੀ ਕਲਾ ਹੋ ਜਾਵੇ ਕਿਸੇ ਢੰਗ ਨਾਲ, ਕਿ ਆਪਣੀ ਚੜ੍ਹਦੀ ਕਲਾ, ਸਾਡਾ ਘਰ ਵਧੀਆ ਬਣ ਗਿਆ, ਮੇਰਾ ਮਕਾਨ ਸੋਹਣਾ ਬਣ ਗਿਆ, ਕਾਕਾ ਵਿਆਹ ਲਿਆ, ਫਲਾਨਾ ਕਰ ਲਿਆ, ਢਿਮਕਾ ਕਰ ਲਿਆ, ਅਤੇ ਕੌਮ ਬਾਰੇ ਵੀ ਕਦੇ 10 ਮਿੰਟ ਕੱਢ ਲਿਆ ਕਰੋ ਵੀ ਆਪਣੇ ਪੰਥ ਵਾਸਤੇ ਕੋਈ ਚੌਪੀ ਸਾਹਿਬ ਦੇ 5 ਪਾਠ ਹੀ ਕਰ ਲਈਏ ਰੋਜ਼, ਕਦੇ ਪੰਥ ਲਈ ਵੀ ਤਾਂ ਅਖੰਡ ਪਾਠ ਕਰਾਓ, ਅਰਦਾਸ ਕਰਾਓ। ਪੰਥ ਦੀ ਚੜ੍ਹਦੀ ਕਲਾ ਲਈ ਸੋਚਦੇ ਹੀ ਨਹੀਂ, ਨਾ ਕਦੇ ਕੌਮ ਦਾ ਸੋਚਣ, ਪਰ ਆਪਣੇ ਹੀ ਕੰਮ ਕਹਿੰਦੇ ਸਵਾਰਦੇ ਰਹਿੰਦੇ ਹਮੇਸ਼ਾ। ਪਵੜੀ ਕਾਇਆ ਹੰਸ ਸੰਯੋਗ ਮੇਲ ਮਿਲਾਇਆ। ਕਰਮਾਂ ਦੇ ਸੰਯੋਗ ਨਾਲ ਕਾਇਆ ਅਤੇ ਜਿਹੜਾ ਹੰਸ ਹੁੰਦਾ ਨਾ, ਜੀਵ ਦਾ ਮੇਲ ਈਸ਼ਵਰ ਨੇ ਮਿਲਾਇਆ, ਭਾਗਾਂ ਨਾਲ ਆਪਾਂ ਨੂੰ ਸਰੀਰ ਮਿਲਿਆ, ਨਹੀਂ ਤਾਂ ਇਸ ਆਤਮਾ ਨੂੰ ਕਿਸੇ ਹੋਰ ਜੂਨੀ 'ਚ ਵੀ ਪਾ ਸਕਦੇ। ਸ਼ੁਕਰ ਹੈ ਰੱਬ ਨੇ ਸਾਨੂੰ ਆਹ ਸਰੀਰ ਦਿੱਤਾ ਬੰਦਿਆਂ ਵਾਲਾ। ਤਿੰਨ ਹੀ ਕੀ ਆ ਵਿਯੋਗ ਜਿਹਨੇ ਉਪਾਇਆ। ਉਸੇ ਨੇ ਇਹਨਾਂ ਦਾ ਵਿਛੋੜਾ ਕੀਤਾ, ਸਰੀਰ ਦਾ ਅਤੇ ਆਤਮਾ ਦਾ, ਜਿਸ ਪ੍ਰਭੂ ਨੇ ਇਹਨੂੰ ਪੈਦਾ ਕੀਤਾ। ਮੂਰਖ ਭੋਗੇ ਭੋਗ ਦੁੱਖ ਸਬਾਇਆ। ਮੂਰਖ ਇਹੋ ਜਿਹੇ ਭੋਗਾਂ ਨੂੰ ਭੋਗਦਾ ਜਿਹਦੇ ਕਰਕੇ ਇਹਨੂੰ ਬਹੁਤ ਸਾਰੇ ਫਿਰ ਦੁੱਖ ਹੀ ਦੁੱਖ ਚਿੰਬੜਦੇ ਆ। ਸੁੱਖੋਂ ਉੱਠੇ ਰੋਗ ਪਾਪ ਕਮਾਇਆ। ਜਿਨ੍ਹਾਂ ਸੁੱਖਾਂ ਲਈ ਪਾਪ ਕਰਮ ਕਮਾਉਂਦਾ ਸੀ, ਪਾਪ ਕਰੀ ਗਿਆ ਸੁੱਖਾਂ ਵਾਸਤੇ, ਉਹਨਾਂ ਸੁੱਖਾਂ ਤੋਂ ਫਿਰ ਰੋਗ ਪੈਦਾ ਹੋ ਗਏ ਇਹਦੇ ਅੰਦਰ। ਇਹ ਥਿਊਰੀਆਂ ਜਾਣ ਲਓ ਬਾਣੀ ਦੀਆਂ, ਵੀ ਇਉਂ ਰੋਗ ਪੈਦਾ ਹੁੰਦੇ, ਇੱਦਾਂ ਹਟਦੇ ਨੇ। ਜਿਹੜੇ ਬੰਦੇ ਗੁਰਬਾਣੀ ਦੇ ਅਨੁਸਾਰ ਹੋ ਕੇ ਚੱਲਦੇ, ਗੁਰਬਾਣੀ ਵੈਦ ਵੀ ਹੈ, ਗੁਰਬਾਣੀ ਡਾਕਟਰ ਵੀ ਹੈ, ਗੁਰਬਾਣੀ ਸਾਇੰਸਦਾਨ ਵੀ ਹੈ, ਗੁਰਬਾਣੀ ਮਾਤਾ ਪਿਤਾ ਵੀ ਹੈ, ਟੀਚਰ ਵੀ ਇਹੀ ਹੈ, ਸਭ ਕੁਛ ਗੁਰਬਾਣੀ ਹੋਈ ਆਪਣੇ ਲਈ। ਗੁਰਬਾਣੀ ਵਿੱਚ ਹੀ ਸਾਰਾ ਗਿਆਨ ਮਹਾਰਾਜ ਨੇ ਭਰਿਆ ਪਿਆ। ਜੇ ਸੁਣੀਏ ਤਾਂ ਹਰਖੋਂ ਸੋਗ ਵਿਯੋਗ ਉਪਾਏ ਖਪਾਇਆ। ਪਦਾਰਥਾਂ ਦੇ ਸੰਯੋਗ ਕਰਕੇ ਹਰਖ ਉਹ ਤੋਂ ਭਾਵ ਪ੍ਰਸੰਨਤਾ ਨੂੰ ਉਤਪੰਨ ਕਰਦਾ। ਜੇ ਪਦਾਰਥ ਮਿਲ ਗਏ ਬੜਾ ਖੁਸ਼ ਹੁੰਦਾ, ਪਦਾਰਥਾਂ ਦੇ ਵਿਯੋਗ ਸੋਗ ਕਰਕੇ ਬੜਾ ਖਪਦਾ, ਬਹੁਤ ਔਖਾ, ਮੇਰਾ ਗੁਆਚ ਗਿਆ, ਮੇਰਾ ਗੁੰਮ ਹੋ ਗਿਆ, ਮੇਰਾ ਟੁੱਟ ਗਿਆ, ਫਲਾਨੀ ਚੀਜ਼ ਮੇਰੀ ਗੁੰਮ ਹੋ ਗਈ, ਰੋਂਦਾ ਬਹਿ ਕੇ। ਫਿਰ ਮੂਰਖ ਗਣਤ ਗਣਾਏ ਝਗੜਾ ਪਾਇਆ। ਮੂਰਖ ਨੇ ਗਿਣਤੀਆਂ ਗਣਾ ਗਣਾ ਕੇ ਆਪਣੇ ਗਲ 84 ਲੱਖ ਜੂਨ ਦਾ ਝਗੜਾ ਪਾ ਲਿਆ। ਹੁਣ ਮਹਾਰਾਜ ਕੱਢੋ ਬਾਹਰ ਇਹਨੂੰ, ਇਹ ਤਾਂ ਸਿੱਖ ਵਿਚਾਰਾ ਇੱਥੇ ਹੀ ਫਸਿਆ ਬੈਠਾ। ਇਹ ਸਾਰੇ ਜਾਣੇ ਹੁਣ ਜ਼ਿਆਦਾ ਹੀ ਫਸ ਗਏ ਕੁਛ। ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ। ਕਿ ਜੀ ਜਿਹਦਾ ਨਿਬੇੜ ਜਿਹੜਾ ਫੈਸਲਾ ਸਤਿਗੁਰਾਂ ਦੇ ਹੱਥ 'ਚ ਆਇਆ, ਗੁਰਾਂ ਨੇ ਕਿਰਪਾ ਕਰਕੇ ਉਹਦਾ ਜੂਨੀਆਂ ਦਾ ਝਗੜਾ ਚੁਕਾ ਤਾ, ਜੇ ਸਤਿਗੁਰੂ ਦੇ ਕੋਲ ਆ ਕੇ ਗੁਰੂ ਵਾਲੇ ਬਣ ਕੇ ਅੰਮ੍ਰਿਤ ਛੱਕ ਕੇ ਬਾਣੀ ਪੜ੍ਹ ਲਉਂਗੇ ਫਿਰ ਝਗੜਾ ਮੁੱਕ ਵੀ ਸਕਦਾ। ਕਰਤਾ ਕਰੇ ਸੋ ਹੋਗ ਨਾ ਚੱਲੈ ਚਲਾਇਆ, ਕਰਤਾ ਪੁਰਖ ਜੋ ਕਰਦਾ ਉਹ ਕੁਝ ਹੁੰਦਾ, ਕਿਸੇ ਦਾ ਚਲਾਇਆ ਹਟਾਇਆ ਹਟਾਇਆ ਨਹੀਂ ਹਟਦਾ ਇਹ, ਕਿਉਂਕਿ ਈਸ਼ਵਰ ਦਾ ਸੰਕਲਪ ਸੱਤ ਹੈ, ਜੋ ਉਹਨੇ ਕਰ ਦਿੱਤਾ ਉਹ ਜ਼ਰੂਰ ਹੋ ਕੇ ਰਹਿੰਦਾ ਜੋ ਉਹਨੇ ਲਿਖ ਦਿੱਤਾ। ਮਹਾਰਾਜ ਜੋ ਈਸ਼ਵਰ ਨੇ ਲਿਖ ਦਿੱਤਾ ਫਿਰ ਉਹਦਾ ਕੋਈ ਇਲਾਜ ਵੀ ਤਾਂ ਹੋਵੇਗਾ, ਕਹਿੰਦੇ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ, ਈਸ਼ਵਰ ਨੇ ਤਾਂ ਲਿਖ ਦਿੱਤਾ ਉਹ ਤਾਂ ਹੋਣਾ ਹੀ ਹੋਣਾ, ਉਹਨੂੰ ਤਾਂ ਕੋਈ ਬਦਲ ਨਹੀਂ ਸਕਦਾ, ਇਹਦਾ ਇਲਾਜ ਹੈ ਵੀ ਸਤਿਗੁਰੂ ਕੋਲ ਚਲੇ ਜਾਓ। ਈਸ਼ਵਰ ਆਪ ਹੀ ਸਤਿਗੁਰੂ ਰੂਪ ਹੋ ਕੇ ਬਣਿਆ, ਇਉਂ ਫਿਰ ਸਤਿਗੁਰੂ ਰੂਪ ਹੋ ਕੇ ਈਸ਼ਵਰ ਇਹ ਫਿਰ ਜੀਵ ਦੇ ਉੱਤੇ ਕਿਰਪਾ ਕਰਦਾ ਤਾਂ ਜਾ ਕੇ ਜੀਵ ਤਰਦਾ। ਇਉਂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਪਾਵਨ ਸ਼ਬਦ ਦੇ ਰਾਹੀਂ। ਸਰਵਣ ਕਰਾਂਗੇ ਕੱਲ ਸਤਿਗੁਰੂ ਕਿਰਪਾ ਕਰਨਗੇ, ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ ਜੋ ਕਮਾਈਏ, ਸਤਿਗੁਰੂ ਦੀ ਮਿਹਰ ਦਾ ਸਦਕਾ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰੀਏ। ਵਾਹਿਗੁਰੂ 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 ਵਾਹਿਗੁਰੂ। ਸਵਾ